ਸਤਨਾਮ ਵਾਹਿ ਗੁਰੂ ਜੀਓ, ਹਮ ਭੀਖਕ ਭੇਖਾਰੀ ਤੇਰੇ, ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋ, ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਪਿਆਰੇ ਪੰਚ 'ਤੇ ਅਪਾਰ ਬਖਸ਼ਿਸ਼ਾਂ ਕਰਨ ਤੋਂ ਬਾਅਦ ਸਦਾ ਲਈ ਉਸ ਮਹਾਨ ਪਵਿੱਤਰ ਬਖਸ਼ਿਸ਼ ਨੂੰ ਸਾਂਭ ਕੇ ਰੱਖਣ ਦੇ ਜੋ ਉਪਦੇਸ਼ ਦਿੱਤੇ ਗਏ, ਉਹਨਾਂ ਨੂੰ 52 ਬਚਨਾਂ ਦੇ ਰੂਪ ਅੰਦਰ ਆਪਾਂ ਰਲ ਮਿਲ ਕੇ ਵਿਚਾਰਨਾ ਪ੍ਰਾਰੰਭ ਕੀਤਾ ਹੈ। ਸਭ ਤੋਂ ਪਹਿਲਾ ਬਚਨ ਸੀ ਭਈ ਹਰ ਸਿੱਖ ਗੁਰੂ ਨਾਨਕ ਨਾਮ ਦੇਵਾ ਧਰਮ ਦੀ ਕਿਰਤ ਜ਼ਰੂਰ ਕਰੇ, ਅਤੇ ਅੱਜ ਦੂਸਰਾ ਹੁਕਮ ਕਹਿ ਬਿਲਕੁਲ ਉਹਦੇ ਨਾਲ ਸੰਬੰਧਿਤ ਉਹ ਕਹਿ ਹਰ ਸਿੱਖ ਦਸਵੰਧ ਜ਼ਰੂਰ ਕੱਢੇ। ਆਓ ਗਰੀਬ ਨਿਵਾਜ ਪਿਤਾ ਜੀ ਦੇ ਇਹਨਾਂ ਬਚਨਾਂ ਦੀ ਗਹਿਰਾਈ ਤੱਕ ਸਤਿਗੁਰੂ ਦੀ ਦਿੱਤੀ ਮੱਤ ਮੁਤਾਬਕ ਜਾਣ ਦਾ ਯਤਨ ਕਰੀਏ, ਅਤੇ ਵੇਖੀਏ ਗਰੀਬ ਨਿਵਾਜ ਪਿਤਾ ਜੀ ਕਿਹੜੀਆਂ ਰਹਿਮਤਾਂ ਇਹਨਾਂ ਬਚਨਾਂ ਵਿੱਚ ਲੁਕੋ ਕੇ ਸਾਡੀ ਝੋਲੀ ਵਿੱਚ ਪਾ ਕੇ ਹੁਕਮ ਕਰਕੇ ਪੰਜ ਭੂਤਕ ਪਾਵਨ ਪਵਿੱਤਰ ਸਰੂਪ ਅਲੋਪ ਕੀਤਾ ਸੀ। ਕਰੋ ਕਿਰਪਾ, ਸਾਰੇ ਅਦਬ ਪਿਆਰ ਨਾਲ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਹਰ ਬਚਨ ਜੋ ਜ਼ੁਬਾਨ ਤੋਂ ਨਿਕਲਿਆ ਹੈ, ਵੇਖਣ ਨੂੰ ਜਾਪਦਾ ਹੈ ਵੀ ਇਹ ਬਹੁਤ ਮਾਮੂਲੀ ਜੀ ਗੱਲ ਹੈ, ਵੀ ਇਹਦੇ ਵਿੱਚ ਕੋਈ ਬਹੁਤ ਵੱਡੇ ਰਾਜ ਨਹੀਂ ਕਰਨ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਦੋਂ ਸਤਿਗੁਰੂ ਕੇ ਬਚਨ ਨੂੰ ਸੱਚਮੁੱਚ ਕਮਾ ਕੇ ਵੇਖੋਗੇ ਤੇ ਗੁਰੂ ਪਿਤਾ ਦਾ ਹਰ ਬਚਨ ਜੋ ਹੈ ਸੰਸਾਰ ਦੇ ਤਲ ਤੋਂ ਚੁੱਕ ਕੇ ਨਿਰੰਕਾਰ ਦੇ ਘਰ ਦੇ ਨੇੜੇ ਕਰੀ ਜਾਏਗਾ। ਹਜ਼ੂਰ ਦਾ ਹੁਣ ਕੱਲ ਬਚਨ ਸੀ ਭਈ ਕੱਲੀ ਕਿਰਤ ਤਾਂ ਸਾਰਾ ਸੰਸਾਰ ਕਰਦਾ ਏ, ਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ। ਵੱਖ ਕੀਤਾ ਤੇ ਧਰਮ ਦੀ ਕਿਰਤ ਵਿੱਚੋਂ ਕੀ ਸਿੱਖ ਨੇ ਦਸਵੰਧ ਕੱਢਣਾ ਹੈ। ਦਸਵੰਧ ਤੋਂ ਭਾਵੇ ਆਪਣੀ ਜੋ ਵੀ ਸਾਡੀ ਕਮਾਈ ਹੋਵੇ ਧਰਮ ਦੀ ਕਿਰਤ ਕਮਾਈ ਕਰਨ ਤੋਂ ਬਾਅਦ ਗਿਣ ਕੇ ਉਹਦੇ ਵਿੱਚੋਂ ਦਸਵਾਂ ਹਿੱਸਾ ਇੱਕ ਪਾਸੇ ਕੱਢੀਏ ਧਨ ਦੌਲਤ ਦਾ, ਤੇ ਉਸ ਦੌਲਤ ਦੀ ਵਰਤੋਂ ਕਿੱਥੇ ਕੀਤੀ ਜਾਵੇ, ਉਹ ਸਤਿਗੁਰੂ ਪਰਮੇਸ਼ਰ ਦੇ ਨਿਮਿਤ ਵਰਤੋਂ ਹੋਵੇ। ਭਾਵੇਂ ਉਹ ਗਰੀਬ ਬਨਵਾਜ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਲਕ ਵਿੱਚ ਪੈ ਕੇ ਧਾਰਮਿਕ ਅਸਥਾਨਾਂ ਦੀ ਸੇਵਾ ਵਿੱਚ ਲੱਗ ਜਾਏ, ਭਾਵੇਂ ਉਹ ਦਸਵੰਧ ਦੀ ਦਿੱਤੀ ਕੋਈ ਦੌਲਤ ਜੋ ਕਹਿ ਪਿਆਰੇ ਮਨੁੱਖਤਾ ਦੇ ਭਲੇ ਵਾਸਤੇ ਕਿਸੇ ਕਾਰਜ ਵਾਸਤੇ ਲੱਗ ਜਾਏ, ਗਰੀਬ ਵਾਸਤੇ ਲੱਗ ਜਾਏ, ਪੰਚ ਦੇ ਸਾਂਝੇ ਕੰਮਾਂ ਵਾਸਤੇ ਲੱਗ ਜਾਏ। ਪਰ ਮੇਰਾ ਅੱਜ ਦਾ ਵਿਸ਼ਾ ਇਹ ਨਹੀਂ ਭਈ ਦਸਵੰਧ ਦੀ ਮਾਤਾ ਲੱਗੇ, ਸਵਾਲ ਇਵੇਂ ਭਈ ਦਸਵੰਧ ਕੱਢਣਾ ਕਿਉਂ ਜ਼ਰੂਰੀ ਹੈ, ਉਹਦੇ ਨਾਲ ਸਾਨੂੰ ਆਤਮਿਕ ਤੌਰ 'ਤੇ ਲਾਭ ਕੀ ਹੈ ਅਤੇ ਨਾ ਕੱਢ ਕੇ ਸਾਨੂੰ ਨੁਕਸਾਨ ਕੀ ਹੋਏਗਾ। ਜਦੋਂ ਉਚੇਚਾ ਜੂ ਗਰੀਬ ਬਨਵਾਜ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਇਹ ਫੁਰਮਾਇਆ ਬਚਨ ਭਈ ਹਰ ਸਿੱਖ ਪਹਿਲਾਂ ਧਰਮ ਦੀ ਕਿਰਤ ਕਰੇ ਅਤੇ ਧਰਮ ਦੀ ਕਿਰਤ ਵਿੱਚੋਂ ਉਹ ਦਸਵੰਧ ਕੱਢੇ, ਜਰਾ ਇਸ ਦੇ ਪਿਛੋਕੜ ਵਿੱਚ ਜਾਣ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਪੁੱਛੋ। ਗਰੀਬ ਬਨਵਾਜ ਪਿਤਾ ਜੀ ਦਾ ਬਚਨ ਹੈ, ਸਾਹਿਬ ਕਹਿੰਦੇ ਨੇ ਤਮਾਮ ਦੁਨੀਆ ਵੇਖੋਗੇ ਉਹਦਾ ਸੁਭਾਅ ਏ, ਉਹ ਕੱਲੀ ਕਿਰਤ ਕਰਦੇ ਕਰਨ ਅਤੇ ਕਿਰਤ ਕਰਕੇ ਜਿੰਨਾ ਕੁਝ ਮਰਜ਼ੀ ਉਹਨਾਂ ਦੀ ਝੋਲੀ ਪੈਸਾ ਪੈ ਜਾਵੇ, ਉਹਨਾਂ ਦੇ ਅੰਦਰੋਂ ਕਦੇ ਸਬਰ ਅਤੇ ਸ਼ੁਕਰ ਦੇ ਸ਼ਬਦ ਨਹੀਂ ਨਿਕਲਣਗੇ, ਉਹਨਾਂ ਦੇ ਅੰਦਰੋਂ ਕਦੇ ਵੰਡਣ ਦੀ ਭਾਵਨਾ ਨਹੀਂ ਜਾਗੇਗੀ, ਉਹਨਾਂ ਦੇ ਅੰਦਰ ਇੱਕ ਖਿਆਲ ਬਾਰ ਬਾਰ ਆਏਗਾ, ਨਿਰੰਕਾਰ ਮੈਨੂੰ ਅਜੇ ਕੁਝ ਹੋਰ ਚਾਹੀਦਾ, ਅਜੇ ਮੈਨੂੰ ਕੁਝ ਹੋਰ ਚਾਹੀਦਾ। ਸਤਿਗੁਰੂ ਜੀ ਦੇ ਬਚਨ ਨੇ ਲਿਓ ਲਿਓ ਕਰਤ ਫਿਰੈ ਸਭ ਲੋਗ, ਤਾ ਕਾਰਨ ਵਿਆਪੈ ਬਹੁ ਸੋਗ। ਹੋਰ ਲਵਾਂ ਦੀ ਭਾਵਨਾ ਬਣੀ ਰਹੇਗੀ ਅਤੇ ਜਿੰਨਾ ਮਨੁੱਖ ਹੋਰ ਮੰਗੇਗਾ ਤਿਉਂ ਤਿਉਂ ਇਹਦੀ ਜ਼ਿੰਦਗੀ 'ਚ ਸੋਗ ਅਤੇ ਚਿੰਤਾ ਵਧੇਗੀ। ਇਹ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਬਚਨ ਨੇ 342 ਪੰਨੇ 'ਤੇ ਸਤਿਗੁਰੂ ਕਾ ਸ਼ਬਦ ਜੀ। ਸਾਹਿਬ ਕਹਿੰਦੇ ਜਦੋਂ ਕੋਈ ਲੈਣ ਦੀ ਹੋਰ ਭਾਵਨਾ ਬਣਾਉਂਦਾ ਰਵੇ, ਕੱਲੀ ਕਿਰਤ ਕਰੇਗਾ ਪੈਸਾ ਆਏਗਾ ਅਤੇ ਹੋਰ ਮੰਗਾਂਗੇ, ਸਾਹਿਬ ਕਹਿੰਦੇ ਉਹਦੇ ਵਿੱਚੋਂ ਸੋਗ ਜਨਮ ਲਏਗਾ, ਸੋਗ ਚਿੰਤਾ ਪਰੇਸ਼ਾਨੀ। ਪਰ ਨਾਲ ਹੀ ਇਹਦਾ ਦੂਜਾ ਪੱਖ ਦੱਸਿਆ ਨੇ, ਸਾਹਿਬ ਕਹਿੰਦੇ ਲਖਮੀ ਬਰ ਸਿਉਂ ਜੋ ਲਿਵ ਲਾਵੈ। ਜੇਕਰ ਕੋਈ ਆਦਮੀ ਇਸ ਦੌਲਤ ਨੂੰ ਦੇਣ ਵਾਲੇ ਨਿਰੰਕਾਰ ਦੇ ਚਰਨਾਂ ਨਾਲ ਆਪਣੀ ਲਿਵ ਲਾ ਲਵੇ ਤਾਂ ਫਿਰ ਕੀ ਹੋਏਗਾ, ਸੋਗ ਤਮਾਮ ਮਿਟ ਜਾਣਗੇ ਅਤੇ ਸੁੱਖ ਤਮਾਮ ਇਹਦੀ ਜ਼ਿੰਦਗੀ ਵਿੱਚ ਇਕੱਠਾ ਹੋਏਗਾ। ਹੁਣ ਇਸ ਤੋਂ ਵੱਡਾ ਬਚਨ ਸਤਿਗੁਰੂ ਜੀ ਸੁੱਖ ਨੂੰ ਪ੍ਰਾਪਤ ਕਰਨ ਦਾ ਅਤੇ ਗਮ ਨੂੰ ਦੂਰ ਕਰਨ ਦਾ ਹੋਰ ਕੀ ਕਹਿ ਸਕਦੇ ਕਰਨ। ਫਿਰ ਹੋਰ ਵੇਖੋ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਦੋ ਚੀਜ਼ਾਂ ਨੂੰ ਇਕੱਠੀਆਂ ਕੀਤਾ, ਧਰਮ ਦੀ ਕਿਰਤ ਨੂੰ ਅਤੇ ਨਾਲ ਆਪਾ ਵੰਡਣ ਨੂੰ। ਪਿਆਰਿਓ, ਧਰਮ ਅੰਦਰ ਹੋਏ ਤੇ ਬੰਦਾ ਇਹ ਨਹੀਂ ਕਹੇਗਾ ਮੈਨੂੰ ਹੋਰ ਚਾਹੀਦਾ, ਜਿਉਂ ਜਿਉਂ ਧਰਮ ਨਾਲ ਪਿਆਰ ਵਧੇਗਾ ਤਿਉਂ ਤਿਉਂ ਇਹਦੇ ਅੰਦਰ ਆਪਾ ਵੰਡਣ ਦੀ ਭਾਵਨਾ ਬਣੇਗੀ, ਮੈਂ ਵੰਡਾਂ। ਅਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਮਨੁੱਖ ਦਸਵਾਂ ਖੀਸਾ ਕੱਢੇਗਾ, ਜੇ ਧਰਮ ਨਾਲ ਜੁੜਿਆ ਰਿਹਾ ਇਹਦੇ ਅੰਦਰ ਇਤਨਾ ਪਿਆਰ, ਇਹਨੂੰ ਸਾਰੀ ਮਨੁੱਖਤਾ ਇੱਕ ਰੱਬ ਦੀ ਬਣਾਈ ਕੋਈ ਆਪਣੇ ਭੈਣ ਭਰਾ ਜਾਪਣਗੇ, ਇਹਦਾ ਜੀ ਚਾਹੇਗਾ ਦਸਵਾਂ ਨਹੀਂ ਮੈਂ 20-20 ਖੀਸੇ ਕੱਢ ਦਿਆਂ, ਭਾਵ ਉਹਦੇ ਨਾਲ ਫਿਰ ਦੂਸਰੇ ਪਾਸੇ ਨੂੰ ਜੇ ਤੁਲਨਾ ਕਰੋ ਭਈ ਮੈਂ 5ਵਾਂ ਖੀਸਾ ਕੱਢਾਂ ਇੱਕ ਦਿਨ ਆਉਂਦਾ ਜਦੋਂ ਸਿੱਖ ਦੇ ਅੰਦਰ ਗੁਰੂ ਨਾਨਕ ਸਾਹਿਬ ਐਕੋ ਜੀ ਮਿਹਰ ਪਾਉਂਦੇ ਨੇ। ਉਹ ਚਾਹੁੰਦਾ ਹੈ ਮੇਰਾ ਸਾਰਾ ਕੁਝ ਹੀ ਮਨੁੱਖਤਾ ਦੀ ਸੇਵਾ ਵਿੱਚ ਵੰਡਿਆ ਜਾਏ, ਅਤੇ ਭਲਾ ਵੰਡਣ ਨਾਲ ਘਾਟਾ ਨਹੀਂ ਜੇ ਪੈਂਦਾ। ਮਤ ਸੋਚੋ ਜਿਉਂ ਜਿਉਂ ਸਿੱਖ ਵੰਡੇਗਾ ਗਰੀਬ ਹੁੰਦਾ ਚਲਾ ਜਾਏਗਾ। ਨਹੀਂ, ਸਤਿਗੁਰੂ ਕਹਿੰਦੇ ਨੇ ਜਿਉਂ ਜਿਉਂ ਆਪਾਂ ਵੰਡੋਗੇ ਤਿਉਂ ਤਿਉਂ ਨਿਰੰਕਾਰ ਖੁਦ ਤੁਹਾਡੇ ਹਿਰਦੇ 'ਚ ਬੈਠ ਕੇ ਤੁਹਾਨੂੰ ਨਿਰੰਕਾਰ ਆਪਣੇ ਜਿਹੜਾ ਅਮੀਰ ਬਣਾ ਲਵੇਗਾ। ਹੁਣ ਸਤਿਗੁਰੂ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਆਮ ਤੌਰ 'ਤੇ, ਸਭ ਕਹਿੰਦੇ ਪਹਿਲਾ ਬਚਨ ਕਾਲ ਖਾਏ, ਭਾਵ ਮੰਗ ਕੇ ਨਹੀਂ ਕਾਣਾ, ਕਿਰਤ ਕਰਨੀ ਧਰਮ ਦੀ, ਅਤੇ ਕੇਵਲ ਆਪ ਖਾ ਲੈਣਾ ਕਮਾਈ ਕਰਕੇ, ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਪਸ਼ੂ ਪੰਛੀ ਵੀ ਮਿਹਨਤ ਕਰ ਖਾ ਰਹੇ ਸਨ। ਸਾਹਿਬ ਕਹਿੰਦੇ ਤੂੰ ਧਰਮ ਦੀ ਕਿਰਤ ਕਰਕੇ ਪ੍ਰਸ਼ਾਦ ਛਕੇ, ਅਤੇ ਕੇਵਲ ਆਪ ਨਾ ਛਕੀ ਕਿਛ ਹੱਥੋਂ ਦੇ, ਕਿਸੇ ਦੂਸਰੇ ਨੂੰ ਦੇਣ ਦੀ ਭਾਵਨਾ ਵੀ ਤੇਰੇ ਅੰਦਰ ਹੋਵੇ। ਜਦੋਂ ਵੰਡੇਗਾ ਨਾ ਨਾਨਕ ਰਾਹ ਪਛਾਣੇ ਸੇ, ਇਹ ਰਸਤਾ ਤੈਨੂੰ ਰੱਬ ਦੇ ਘਰ ਵੱਲ ਲੈ ਕੇ ਤੁਰੇਗਾ। ਹੁਣ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਇਹ ਬਚਨ ਜਦੋਂ ਬਾਣੀ 'ਚ ਕਹਿ ਨਾ, ਅਤੇ ਉਸ ਪਵਿੱਤਰ ਬਚਨਾਂ ਮੁਤਾਬਕ ਸਾਹਿਬ ਨੇ ਕੁਝ ਵੰਡ ਕੇ ਵੀ ਦਿਖਾਇਆ। ਖੈਰ ਸਤਿਗੁਰੂ ਤਾਂ ਪਲ ਪਲ ਵੰਡ ਹੀ ਰਹੇ ਨੇ, ਇੱਥੇ ਕੁਝ ਲੈਣ ਦੀ ਗੱਲ ਤਾਂ ਹੈ ਹੀ ਨਹੀਂ ਅਤੇ ਮੈਨੂੰ ਕੁਛ ਦਿਓ। ਸਤਿਗੁਰੂ ਤਾਂ ਪਲ ਪਲ ਵੰਡ ਰਹੇ ਨੇ। ਗਰੀਬ ਨਿਵਾਜ ਪਿਤਾ ਜੀ ਨੇ ਕਿਰਪਾ ਕੀਤੀ। ਜਦੋਂ ਸਤਿਗੁਰੂ ਪਿਤਾ ਜੀ ਨੂੰ 20 ਰੁਪਈਏ ਮਿਲਦੇ ਕਰਨ, ਅਤੇ ਖਜੂਰ ਉਹਦੇ ਨਾਲ ਸੱਚਾ ਸੌਦਾ ਕਰਦੇ ਨੇ। ਦੁਨੀਆ ਕਰਦੀ ਕੂੜਾ ਸੌਦਾ, ਪਰ ਸਿੱਖ ਨੂੰ ਸਾਹਿਬ ਨੇ ਕਿਹਾ ਤੁਸੀਂ ਸੱਚਾ ਸੌਦਾ ਕਰਨਾ ਹੈ, ਅਤੇ ਸੌਦਾ ਕੀਤਾ। ਵੇਖਿਆ ਵੀ ਸਾਧੂ ਲੋਕ ਬੈਠੇ ਕਰਨ, ਰੱਬ ਦੀ ਯਾਦ ਵਿੱਚ ਜੁੜੇ ਹੋਏ ਨੇ, ਪ੍ਰਸ਼ਾਦ ਦੀ ਇੱਥੇ ਲੋੜ ਹੈ। ਪਿਤਾ ਨੇ ਵਪਾਰ ਕਰਨ ਭੇਜਿਆ ਏ, ਵਪਾਰ ਕਰਨ ਜਦੋਂ ਕਰਨਾ ਏ, ਇਹ ਆਖਿਆ ਮੈਂ ਸੱਚ ਦਾ ਵਪਾਰ ਕਿਉਂ ਨਾ ਕਰਾਂ। 20 ਰੁਪਏ ਦਾ ਲੰਗਰ ਲਗਾ ਕੇ ਉਹਨਾਂ ਲੋੜਵੰਦਾਂ ਨੂੰ, ਰੱਬ ਦੇ ਪਿਆਰਿਆਂ ਨੂੰ ਛਕਾ ਕੇ ਆਏ ਨੇ। ਅੱਜ ਤੱਕ ਗੁਰੂ ਕੇ ਪਿਆਰਿਓ ਉਹ 20 ਰੁਪਏ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਵੰਡੇ, ਉਸ ਦੇ ਮੁਤਾਬਕ ਅਸੀਂ ਕਰੋੜਾਂ ਦੀ ਤਾਦਾਦ ਵਿੱਚ ਲੰਗਰ ਚਲਾਏ। ਕਰੋੜਾਂ ਲੋਕੀ ਇਹਦੇ 'ਚੋਂ ਛੱਕ ਕੇ ਗਏ, ਪਰ ਉਹ 20 ਰੁਪਏ ਦਾ ਸੱਚ ਦਾ ਵਪਾਰ ਜੋ ਕੀਤਾ ਸਾਹਿਬ ਨੇ, ਉਹ 20 ਰੁਪਏ ਅੱਜ ਮੁੱਕੇ ਨਹੀਂ ਅਤੇ ਕਦੇ ਮੁੱਕਣਗੇ ਨਹੀਂ। ਪਰ ਮੈਂ ਜਿੱਥੇ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਵਾ, ਸਾਹਿਬ ਕਹਿਣ ਲੱਗੇ ਜੇ 20 ਰੁਪਏ ਦਾ ਲੰਗਰ ਲਗਾਇਆ, ਅੱਜ ਉਹ ਦੁਨੀਆ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰੂ ਕਾ ਨਾਮ ਲੈ ਕੇ ਤੁਸੀਂ ਪ੍ਰਸ਼ਾਦ ਤਿਆਰ ਕਰਦੇ ਹੋ, ਸਮੁੱਚੀ ਮਨੁੱਖਤਾ ਨੂੰ ਆਵਾਜ਼ ਮਾਰਦੇ ਹੋ, 20 ਆਦਮੀ ਛੱਕ ਜਾਣ ਚਾਹੇ 100 ਛਕਣ, 1000 ਆਵੇ, ਲੱਖਾਂ ਆਉਣ, ਕਦੇ ਉਹ ਮੁੱਕਦਾ ਨਹੀਂ। ਜੇ ਤੁਸੀਂ ਸਤਿਗੁਰੂ ਕਾ ਬਚਨ ਮੰਨ ਕੇ ਦਸਵੰਧ ਕੱਢਣਾ ਸ਼ੁਰੂ ਕਰੋਗੇ, ਤੇ ਗੁਰੂ ਨਾਨਕ ਪਿਤਾ ਮਹਾਰਾਜ ਸਿੱਖਾ ਤੇਰੇ ਘਰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦੇਣਗੇ। ਤੂੰ ਵੰਡ ਕੇ ਜਰਾ ਵੇਖ, ਲੋਕ ਖੋਣਾ ਸਿੱਖਦੇ ਨੇ ਪਰ ਸਤਿਗੁਰੂ ਕਹਿੰਦੇ ਵੰਡ। ਪਰ ਦੇਖੋ ਇਹ ਕਿਧਰੇ ਨਾ ਭੁੱਲ ਜਾਣਾ ਵੀ ਪਹਿਲਾਂ ਪਾਪਾਂ ਦੀ ਕਮਾਈ ਕਰੀਏ, ਬਹੁਤ ਜੁੜ ਜਾਏ ਦੌਲਤ, ਅਤੇ ਉਹਦੇ ਵਿੱਚੋਂ ਕਹੀਏ ਚੱਲ ਕੁਝ ਕੀਸਾ ਗੁਰਦੁਆਰ ਇਹਨੂੰ ਦਾਨ ਕਰ ਦਈਏ। ਇਹ ਵੀ ਖਿਆਲ ਕਰਿਆ ਜੇ ਨਾ ਤਾਂ ਦਸਵੰਧ ਦਾ ਸੰਬੰਧ ਦਾਨ ਨਾਲ ਏ ਅਤੇ ਨਾ ਹੀ ਸੇਵਾ ਨਾਲ ਏ, ਉਪਰਾ ਜਾ ਤੇ ਲੱਗੇਗਾ। ਦਸਵੰਧ ਦਾ ਸੰਬੰਧ, ਭਾਈ ਕਾਨ ਸਿੰਘ ਨਾਭਾ ਨੇ ਇੱਕ ਪੰਕਤੀ ਵਰਤੀ, ਕਹਿੰਦੇ ਦਸਵੰਧ ਕਰਤਾਰ ਦੇ ਨਿਮਿਤ ਕੱਢਿਆ ਜੇ, ਕਰਤਾਰ ਅਕਾਲ ਪੁਰਖ ਦੇ। ਹੁਣ ਜਦੋਂ ਦਾਨ ਕੀਤਾ ਜਾਂਦਾ ਉਹ ਛੋਟੇ ਨੂੰ ਕੀਤਾ ਜਾਂਦਾ ਕਿ ਗੁਰਦੁਆਰਾ ਇਹਨੂੰ ਜਦੋਂ ਅਸੀਂ ਦਸਵੰਧ ਦਿਆਂਗੇ ਅਤੇ ਜੇ ਦਾਨ ਕਵਾਂਗੇ ਤੇ ਕਵਾਂਗੇ ਵੀ ਗੁਰੂ ਨਾਨਕ ਦਾ ਘਰ ਛੋਟਾ ਹੈ, ਸੋਚਿਆ ਇਹ 'ਚ ਲੋੜ ਹੈ ਅਤੇ ਲੋੜ ਮੁਤਾਬਕ ਇਹ 'ਚ ਦਾਨ ਦੇ ਦਿਓ। ਲੋੜ ਗੁਰੂ ਨਾਨਕ ਪਿਤਾ ਦੇ ਘਰ ਨੂੰ ਨਹੀਂ, ਲੋੜਾਂ ਤਾਂ ਸਾਡੀਆਂ ਨੇ ਇਹ ਦੁਨੀਆਂਦਾਰਾਂ ਦੀਆਂ। ਸਤਿਗੁਰੂ ਤਾਂ ਲੋੜਾਂ ਪੂਰੀਆਂ ਕਰਦੇ ਨੇ। ਜੇ ਕਹੋਗੇ ਸੇਵਾ, ਸੇਵਾ ਆਪਣੇ ਤੋਂ ਵੱਡੇ ਦੀ ਕੀਤੀ ਜਾਂਦੀ ਹੈ। ਜੇ ਤਾਂ ਸਤਿਗੁਰੂ ਜੀ ਦੇ ਘਰ ਸੇਵਾ ਕਰੀਏ, ਸਾਹਿਬ ਵੱਡਾ ਕਹਿ ਅਸੀਂ ਛੋਟੇ ਕਾਂ, ਗੱਲ ਪੱਬਦੀ ਹੈ। ਪਰ ਜਦੋਂ ਅਸੀਂ ਮਨੁੱਖਤਾ ਵੱਲ ਤੁਰਾਂਗੇ, ਉੱਥੇ ਦਸਵੰਧ ਨੂੰ ਅਸੀਂ ਸੇਵਾ ਬਣਾ ਕੇ ਤੁਰਾਂਗੇ, ते सेवा दा तू गुण है, जिदी सेवा कीती जावे ओ वड्डा कुंदा है, जिहड़ा करे ओ छोटा कुंदा है। जदों समाज दे सामने तुसी इस दौलत नूं सेवा दे रूप विच वरतोगे ते प्यारिओ किसे नूं वड्डा बनाओगे ते कोई छोटा बनेगा। दसवंद ना किसे नूं वड्डा करदा है ना छोटा करदा है, ना ये प्यारिओ दान दे रूप विच ही वरत्या जांदा है कि खुद मालक बनीए ते दूसरा छोटा होवे। सात संगत, फिर दसवंद दा की स्थान है सिख धर्म दे अंदर? दसवंद दी माया सिख दी अपनी है ही नहीं, कह जिहड़ी इहदी है ही नहीं, ते ये क्यों किसे नूं देख के वड्डा ते किसे नूं छोटा बनाए? साहब कहिंदे दसवां कीसा कढ़न तों बाद ये तेरी है ही नहीं, ये दौलत ही उस निरंकार ते गुरु नानक पिता महाराज जी दी है। ते प्यारे जदों भी इहनूं देवी इहदे च अपना आपना जना के बैठे ओ माया कोई दसवंद दे, ते ना तू अनौस मिनटा करावे भी मैं इनी दौलत दित्ती ओ दसवंद नहीं रह जाएगा। दूजी गल, जे ना लिखाएगा, जे तेरे अंदर यही ख्याल लिया ये माया मेरी नाल ये कुछ बनया है, इतने लोगों के घर वसे, गरीब न रोटी मिले, किसी का कारज सिद्ध होया, ओदी धी व्याही ते ओदे ते पैसा लाया, जे तेरे अंदर ये भावना बनी रही तो कहदा गुरसिखी बारीक है, ये मत सोचा जे भी केवल बाहरों असी कर्म कर लीए तो अंदर जो मर्जी करदा फिरे। नहीं साहब कहिंदे अंदर सही चाहिए, बाहरों ते भुल चुक माफ हो जाएगी, पर अंदरली भुल चुक गुरु नानक दे कर माफ नहीं जे कौनी। इत्थे सत्ता मेरे साहब नीयत वेखदे ने इहदा अंदर किचे खलोता है। सतगुरु जी बार बार कहिंदे ने ना, जे नीयत रास करे अंदर नूं वेखणा भी इह किचे गया। जे दसवंद दी दौलत लगा के साडे अंदर मैं बणीए ते समझ लेना प्यारे ये असाने सही वरतों नहीं कीती। कै दसवंद दा मतलब साडा कुछ कह ही नहीं, ये सारा कुछ निरंकार दा ते निरंकार ते जीवां ते लग गया ते सानू पता भी ना लगे। प्यारे जान दे हो लाहौर शहर दे अंदर सतगुरु गुरु नानक पिता महाराज जी ने चरण पाए ने। लाहौर शहर दे अंदर गुरु अमरदास ते गुरु रामदास पिता जी ने भी चरण पाए ने। सतगुरु गुरु अर्जन पिता महाराज जी ने चरण भी पाए, शहादत भी ओचे कोई। छेवें गुरुदेव पिता महाराज जी ने भी चरण पाए ने। लाहौर अंदर बहुत गुरु नानक नूं प्यार करन वाले सिंह सिंघणियां ने शहादत दे जाम भी बड़े पीते, पर जदों सतगुरु जी ने पहली बार चरण पाए ना ते उदो गुरु दाता जी दा मेल एक बहुत वड्डे तनाड़ आदमी नल होया है। तनाड़ बाहरों अंदरों भी कोई पूर्वली कमाई होएगी, जिहड़ा समरथ गुरु दे दर्शन कोणे ए कोई प्यारे एवें नहीं खो जांदे। बाहरों लगदा है भई गुरु ग्रंथ साहिब जी दे रोज दर्शन हो रहे ने, चलो वैसे ही हो रहे ने, नहीं प्यारे ये सतगुरु पता नहीं किन्ने कु जन्मां तो कमाई करवा के अज अपने दीदार दरवा रहा है। ये साहब जी दियां वडियाइयां ने, गुरु पिता महाराज जी ने कृपा की। दुनी चंद नाम का आदमी तनाड़े साहब नूं कहिंदा है जी प्रसाद छको वंड रहा है, पर वंड क्यों रहा है? तो जिथों वंडिया जा रहा है ना वो पिछे टिकाणा ठीक नहीं है। साहब कहिंदे क्यों प्रसाद छकाणा जी? बजुर्गां दा श्राद्ध कर रहा, क्यों कर रहा है? मैनू मेरे धर्म नाल संबंधित लोगों ने कहा है जी मर चुके बजुर्गों के नाम ते प्रसाद छकाया जावे ब्राह्मणा नू साधुआ नू ते उन्हों अगे जा के मिलदा है। गरीब नवाज पिता जी कहन लगे ये झूठ है, प्रसंग भी वरताया, ये भी दस दिता कि तेरा बापू जो मर चुका है वो तो बग्याड़ दी जून विच पिया है, इन क्या सी दिखा सकते हो? साहब ने दिखा भी दिता। ये कहन लगा गुरुदाता कल्याण करो, साहब ने कल्याण भी उदी कीते, पर करन तो बाद की होया है? इसने गरीब नवाज पिता जी दे चरण चुमे। साहबां नूं ये चाहुंदा कहिंदा मैनूं मत आ गई, सतगुरु सोझी नहीं सी, ਹੁਣ ਕਿਰਪਾ ਕਰੋ ਮੈਨੂੰ ਆਪਣਾ ਬਣਾ ਲਵੋ। ਫਿਰ ਧਿਆਨ ਕਰਿਆ ਜੀ, ਦੁਨੀ ਚੰਦ ਕਹਿੰਦੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਬਣਾ ਲਵੋ, ਤੇ ਸਾਹਿਬ ਕਹਿਣ ਲੱਗੇ ਜ਼ਰੂਰ ਬਣਾਵਾਂਗੇ। ਗੁਰੂ ਨਾਨਕ ਸਾਹਿਬ ਤਾਂ ਕਿਸੇ ਨੂੰ ਬੇਗਾਨਾ ਰਹਿਣ ਹੀ ਨਹੀਂ ਦੇਣਾ ਚਾਹੁੰਦੇ। ਸਤਿਗੁਰੂ ਦਾ ਸਾਰਾ ਸੰਸਾਰ ਆਪਣਾ ਹੈ, ਉਹ ਤਾਂ ਆਪਣਾ ਕਹਿੰਦੇ ਨੇ। ਸਾਹਿਬ ਕਹਿੰਦੇ ਮੇਰੇ ਬਣ ਜਾਓ, ਇਹ ਤਾਂ ਬੰਦਾ ਹੀ ਹੈ ਜਿਹੜਾ ਸਤਿਗੁਰੂ ਜੀ ਨੂੰ ਆਪਣਾ ਨਹੀਂ ਕਹਿੰਦਾ। ਗੁਰੂ ਤਾਂ ਹਰ ਕਿਸੇ ਨੂੰ ਆਪਣਾ ਕਹਿ ਰਿਹਾ ਹੈ। ਇੱਥੋਂ ਤਾਂ ਆਵਾਜ਼ ਹੀ ਇਹ ਉਠਾਈ ਜਾਂਦੀ ਹੈ ਨਾ, ਸਾਹਿਬ ਕਹਿੰਦੇ ਏਕ ਪਿਤਾ ਏਕਸਕੇ ਕੰਬਾਰਕ, ਤੂੰ ਮੇਰਾ ਗੁਰਹਾਇ, ਜਿਉ ਹਮਾਰਾ ਬਲ ਬਲ ਜਾਸੀ। ਅੰਦਰਲਾ ਬਲਕਾਰ ਜਾਂਦਾ, ਇੱਕ ਰੱਬ ਦੇ ਜੀਵ ਨੇ ਸਾਰੇ। ਸਤਿਗੁਰੂ ਪਿਤਾ ਜੀ ਨੂੰ ਕਹਿਣ ਲੱਗਾ ਜੀ ਮੈਨੂੰ ਆਪਣਾ ਬਣਾ ਲਓ, ਤੇ ਸਾਹਿਬ ਕਹਿੰਦੇ ਆਪਣਾ ਤਦ ਬਣਾਵਾਂਗਾ ਜੇਕਰ ਤੂੰ ਜਿਤਨਾ ਪੈਸਾ ਜੋੜਿਆ ਹੈ ਉਹ ਸਾਰੇ ਦਾ ਸਾਰਾ ਘਰੋਂ ਬਾਹਰ ਕੱਢ ਦੇ। ਗੱਲ ਦਸਵੰਧ ਹੀ ਚੱਲ ਰਹੀ ਹੈ, ਪਰ ਦਸਵੰਧ ਨਾਲ ਦੇਖੋ ਸੰਬੰਧ ਕਿੱਥੋਂ ਜੁੜਦਾ ਹੈ। ਸਤਿਗੁਰੂ ਜੀ ਨੇ ਕੋਈ ਐਵੇਂ ਨਹੀਂ ਹੁਕਮ ਕੀਤੇ ਜਿਵੇਂ ਅਸੀਂ ਕਈ ਵਾਰਾਂ ਬੜੇ ਛੱਲੇ ਜਿਹੇ ਲੈਵਲ 'ਤੇ ਲੈ ਆਉਂਦੇ ਹਾਂ ਵੀ ਚਲੋ ਦਸਵਾਂ ਹਿੱਸਾ ਕੱਢਾਂਗੇ ਕਿਸੇ ਗਰੀਬ ਦਾ ਸਰ ਜਾਏਗਾ। ਪਿਆਰਿਓ, ਸਾਰੇ ਜੀਵਾਂ ਦੀ ਸੰਭਾਲ ਪਰਮੇਸ਼ਰ ਆਪ ਕਰ ਰਿਹਾ ਹੈ। ਜੇ ਉਹ ਤੁਹਾਨੂੰ ਦੇ ਸਕਦਾ ਹੈ ਤੇ ਉਹਨਾਂ ਗਰੀਬਾਂ ਨੂੰ ਕਿਉਂ ਨਹੀਂ ਉਹ ਦੇ ਸਕਦਾ? ਉਹਦੇ ਲਈ ਉਹਦੇ ਘਰ ਖਜ਼ਾਨੇ ਮੁੱਕ ਗਏ ਨੇ? ਤੁਸਾਂ ਨੇ ਕੋਈ ਪਟਾ ਲਿਖਾ ਕੇ ਤਾਂ ਨਹੀਂ ਪੈਸੇ ਲਏ? ਉਹਨਾਂ ਨੂੰ ਵੀ ਉਹ ਦਇਆ ਕਰਕੇ ਦੇ ਸਕਦਾ ਹੈ, ਪਰ ਉਹਦਾ ਇੱਕ ਪ੍ਰਬੰਧ ਹੈ, ਉਹਦਾ ਇੱਕ ਢੰਗ ਹੈ ਸੰਸਾਰ ਨੂੰ ਚਲਾਉਣ ਦਾ। ਉਹ ਜਾਣੇ ਕਿਹਦੇ ਕਰਮ ਵੇਖ ਕੇ ਕਿਸੇ ਨੂੰ ਗਰੀਬੀ ਦੇ ਰਿਹਾ, ਕਿਸੇ ਨੂੰ ਅਮੀਰੀ ਦੇ ਰਿਹਾ। ਇੱਕ ਉਹ ਨੇ ਜਿਹੜੇ ਐਕੋ ਜਿਹੀਆਂ ਠੰਡੀਆਂ ਰਾਤਾਂ ਦੇ ਅੰਦਰ ਪਿਆਰਿਓ ਅੰਦਰ ਉਹ ਆਪਣੀ ਹੀਟ ਲਾ ਕੇ ਰਜਾਈਆਂ ਲੈ ਕੇ ਬੈਠੇ ਨੇ। ਦੂਸਰੇ ਉਹ ਵੀ ਨੇ ਜਿਹੜੇ ਕਿ ਗਰੀਬ ਠੰਡ ਵਿੱਚ ਬਾਹਰ ਸੜਕ 'ਤੇ ਖਲੋ ਕੇ ਉਹਨਾਂ 'ਤੇ ਪਹਿਰਾ ਦੇ ਰਹੇ ਨੇ। ਜੀਵ ਉਹ ਵੀ ਹੈ, ਜੀਵ ਉਹ ਵੀ ਕਹਿ, ਦੋਨੋਂ ਹੀ ਪਰਮੇਸ਼ਰ ਜੀ ਦੇ ਨੇ। ਆਸਾ ਜੀ ਦੀ ਵਾਰ ਤਾਂ ਜਦੋਂ ਭੋਗ ਪੈਣ ਲੱਗੇ ਤੇ ਸਾਹਿਬ ਇੱਕ ਵਾਰੀ ਇਹ ਚੇਤਾ ਜ਼ਰੂਰ ਕਰਾ ਦਿੰਦੇ ਨੇ, ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ। ਇਹ ਸਤਿਗੁਰੂ ਪਿਤਾ ਜੀ ਇਹਨਾਂ ਤਮਾਮ ਜੀਵਾਂ ਰੂਪੀ ਭਾਂਡਿਆਂ ਦਾ ਜ਼ਿਕਰ ਕਰਦੇ ਨੇ। ਇੱਕ ਨੀ ਦੁੱਧ ਸਮਾਈਏ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਕਾਲੀ ਪੈਸਵਨ, ਇੱਕ ਉੱਪਰ ਰਹਿਣ ਖੜੇ। ਇਹ ਹੁਣ ਦੇਖੋ ਨਾ, ਮਿੱਟੀ ਇੱਕੋ ਹੀ ਏ, ਉਹਦੇ ਭਾਂਡੇ ਬਣੇ, ਇੱਕ 'ਚ ਦੁੱਧ ਪਿਆ ਏ, ਤੇ ਇੱਕ ਵਿਚਾਰਾ ਸਾਰਾ ਦਿਨ ਭਾਂਡਾ ਬਲਦੀ ਅੱਗ 'ਤੇ ਸੜਦਾ ਪਿਆ ਏ। ਇੱਕ ਬੰਦਾ ਸੁੱਖ ਆਰਾਮ ਲੈ ਰਿਹਾ ਏ, ਦੂਸਰਾ ਉਹ ਗਰਮੀ ਤੇ ਸਰਦੀ ਦਾ ਦੁੱਖ ਭੋਗ ਰਿਹਾ ਏ। ਖੈਰ, ਮੈਂ ਬੇਨਤੀ ਕਰਨ ਲੱਗਾ ਸੀ ਵੀ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਹੁਕਮ ਕੀਤਾ, 7 ਲੱਖ ਰੁਪਈਆ ਉਦੋਂ ਉਸ ਆਦਮੀ ਨੇ ਜੋੜਿਆ ਏ। ਜਦੋਂ 20 ਰੁਪਏ ਦੀ ਕੀਮਤ ਅੱਜ ਅਸੀਂ ਦੱਸਦੇ ਹਾਂ ਲੱਖਾਂ, ਤੇ ਉਦੋਂ ਲੱਖਾਂ ਦੀ ਕੀਮਤ ਕਿਤਨੀ ਕੁ ਹੋਏਗੀ? ਪਰ ਉਹਦੇ ਅੰਦਰ ਇੱਕ ਇੱਛਾ ਜਾਗ ਪਈ ਏ, ਮੈਂ ਗੁਰੂ ਨਾਨਕ ਸਾਹਿਬ ਦਾ ਕੋਣਾਕ ਹੈ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਬਣਾਉਣਾ ਏ। ਉਹਦੇ ਅੰਦਰ ਇੱਕ ਭਾਵਨਾ ਸਤਿਗੁਰੂ ਨੇ ਜਗਾ ਦਿੱਤੀ, ਕਹਿ ਮੈਂ ਜ਼ਿੰਦਗੀ ਨੂੰ ਸਫਲ ਬਣਾਉਣਾ ਏ, ਮੈਂ ਪਰਿਪੂਰਨ ਪਰਮਾਤਮਾ ਕੋਲੋਂ ਲੋਕ ਪਰਲੋਕ ਦੇ ਸੁੱਖ ਲੈਣੇ ਨੇ। ਹਜ਼ੂਰ ਕਹਿਣ ਲੱਗੇ ਸਤਿਗੁਰੂ ਤਦ ਘਰ ਆਉਣਗੇ ਜੇ ਪਾਪਾਂ ਨਾਲ ਕੀਤੀ ਕੋਈ ਇਕੱਠੀ ਦੌਲਤ ਉਹ ਸਾਰੀ ਦੀ ਸਾਰੀ ਤੂੰ ਘਰੋਂ ਬਾਹਰ ਕੱਢ ਦੇ। ਗਰੀਬ ਨਿਵਾਜ, ਤਮਾਮ ਦੌਲਤ ਕੱਢਾਂ ਕਿ ਕੁਝ ਕੀਸ਼ਾ ਨਹੀਂ? ਕਹਿੰਦੇ 7 ਲੱਖ ਜੋ ਜੁੜਿਆ ਏ, ਜੇ ਗੁਰੂ ਨਾਨਕ ਦੀ ਸਾਰੀ ਬਖਸ਼ਿਸ਼ ਲੈਣੀ ਆ ਤੇ ਸਾਰੀ ਕੱਢ ਦੇ, ਜੇ ਥੋੜ੍ਹੀ ਲੈਣੀ ਆ ਤੇ ਥੋੜ੍ਹੀ ਕੱਢ। ਇਹ ਤੂੰ ਵੇਖ, ਇਹ ਤਾਂ ਵੈਸੇ ਕਦੇ ਹੋ ਨਹੀਂ ਨਾ ਸਕਦਾ ਤੇ ਬੰਦਾ ਇੱਕ ਲੱਤ ਬੇੜੀ 'ਚ ਰੱਖੇ ਤੇ ਇੱਕ ਕਿਨਾਰੇ 'ਤੇ ਵੀ ਰੱਖੀ ਰੱਖੇ। ਇਹ ਤਾਂ ਮਨੁੱਖ ਦੀ ਅਗਿਆਨਤਾ ਏ ਵੀ ਚਲੋ ਸਵੇਰੇ ਪਾਠ ਤੇ ਸ਼ਾਮੀ ਸ਼ਰਾਬ ਚੱਲ ਜਾਵੇ, ਵੀ ਚਲੋ ਇੱਕ ਟਾਈਮ ਸੰਗਤ ਦੇ ਦਰਸ਼ਨ ਤੇ ਦੂਸਰੇ ਟਾਈਮ ਪਰਾਏ ਰੂਪ ਦੇ ਦੀਦਾਰ ਹੋ ਜਾਣ। ਇਹ ਤਾਂ ਬੰਦੇ ਦੀ ਆਪਣੀ ਬਦਕਿਸਮਤੀ, ਇਹਨੇ ਆਪਣੇ ਅਸੂਲ ਬਣਾਏ ਨੇ। ਸਿੱਖੀ ਦੇ ਅਸੂਲ ਐਸੇ ਨਹੀਂ ਕਰਨ ਵੀ ਚਲੋ ਸਾਰਾ ਦਿਨ ਝੂਠ ਨਾਲ ਜੁੜੇ ਰਹੀਏ ਤੇ 5-7 ਮਿੰਟ ਸੱਚ ਨਾਲ ਜੁੜੀਏ ਤੇ ਬੇੜਾ ਪਾਰ ਹੋਏਗਾ? ਨਹੀਂ ਪਿਆਰਿਓ, ਇਹ ਤਾਂ ਇੱਕ ਪਾਸੇ ਲੱਗਣਾ ਪੈਂਦਾ, ਦੋ ਪਾਸੇ ਚੱਲ ਕੇ ਕਦੇ ਕੋਈ ਕਾਮਯਾਬ ਨਹੀਂ ਹੋਇਆ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਏ, ਉਹ ਕਹਿੰਦੇ ਨੇ ਕੰਚਨ ਮੰਨੇ ਪਾਸੇ ਕਲਵਤ ਚੀਰਿਆ। ਪਿਆਰੇ ਉਹ ਚੀਰੇ ਜਾਂਦੇ ਜਿਹੜੇ ਦੁਬਦਾ ਵਿੱਚ ਰਹਿੰਦੇ ਖਾਨ। ਹੋਇਆ ਕਿ ਸਾਹਿਬਾਂ ਨੇ ਹੁਕਮ ਕੀਤਾ ਏ ਤੇ ਦੁਨੀ ਚੰਦ ਕਹਿੰਦਾ ਗੁਰੂ ਦਾਤਾ ਮੈਂ ਖੁਣੇ ਖੀਲ ਉਟਾਨਾ ਖਾਂ, ਮੈਂ ਤਮਾਮ ਦਾਦੇ ਪੜਦਾਦੇ ਦੀ ਕਮਾਈ ਤਾਂ ਪਾਪਾਂ ਦੀ ਲੁਟਾ ਸਕਦਾ ਖਾਂ, ਪਰ ਸਮਰਾ ਚ ਗੁਰੂ ਨਾਨਕ ਪਿਤਾ ਮੈਂ ਤੇਰੇ ਚਰਨਾਂ ਨੂੰ ਨਹੀਂ ਛੱਡ ਸਕਦਾ। ਉਹ ਜਿਉਂ ਜਿਉਂ ਦੌਲਤ ਨੂੰ ਲੁਟਾ ਰਿਹਾ ਏ ਮਨੁੱਖਤਾ ਦੇ ਸਾਹਮਣੇ ਉਹਨੇ ਬਾਹਰ ਕੱਢ ਦਿੱਤੇ ਤੇ ਉਹ ਤੋਂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦਾ ਸਰੂਪ ਉਹਦੇ ਅੰਦਰ ਟੇਕਿਆ ਏ। ਹੁਣ ਸੋਚੋ ਜਰਾ ਗੁਰੂ ਕੇ ਪਿਆਰਿਓ, ਜਿੰਨੇ ਧਰਮ ਕਮਾਉਣਾ ਏ ਉਹ ਤਾਂ ਤਮਾਮ ਵੀ ਪੂੰਜੀ ਗੁਰੂ ਦੇ ਹੁਕਮ ਵਿੱਚ ਲੁਟਾਉਣ ਨੂੰ ਤਿਆਰ ਏ, ਤੇ ਜਿੰਨੇ ਪਿਆਰਿਓ ਧਰਮ ਨਹੀਂ ਕਮਾਉਣਾ ਉਹ ਤਾਂ ਕਵੇਗਾ ਨਾ ਵੀ ਟੈਕਸ ਵੀ ਦੇਣਾ ਏ, ਸਾਰਾ ਦਿਨ ਇੰਨੀ ਮੁਸ਼ਕਲ ਵਿੱਚ ਕੰਮ ਵੀ ਕਰੀਏ। ਤੇ ਫਿਰ ਗੁਰੂ ਕਹਿੰਦਾ ਵੀ ਦਸਵਾਂ ਖੀਸਾ ਵੀ ਕੱਢੋ। ਇਹ ਪਿੱਛੋਂ ਦਾ ਨਿਆਂ ਹੋਇਆ। ਹਜ਼ੂਰ ਕਹਿੰਦੇ ਨੇ ਪਿਆਰਿਓ, ਜੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਕੁਛ ਲੈਣਾ ਚਾਹੁੰਦਾ ਨਾ, ਦੁਨੀ ਚੰਦ ਸਾਰੀ ਲੁਟਾ ਰਿਹਾ ਏ ਪਰ ਉਹ ਅਜੇ ਕੱਢ ਨਹੀਂ ਰਿਹਾ, ਉਹ ਤਾਂ ਅਜੇ ਪਾਪਾਂ ਦੀ ਦੌਲਤ ਤੋਂ ਸਤਿਗੁਰੂ ਜੀ ਨੇ ਉਹਨੂੰ ਖਾਲੀ ਕੀਤਾ ਏ। ਪਿਆਰਿਓ ਸੱਚ ਦੀ ਦੌਲਤ ਦੇਖ ਕੇ ਨਿਵਾਜਿਆ ਏ, ਸਾਨੂੰ ਹੁਕਮ ਏ ਪਾਪਾਂ ਦੀ ਕਮਾਈ ਵਿੱਚੋਂ ਤੁਹਾਡੀ ਸੇਵਾ ਪ੍ਰਵਾਨ ਨਹੀਂ ਕੋਣੀ, ਧਰਮ ਦੀ ਕਿਰਤ ਕਰਕੇ ਜੇ ਦਸਵਾਂ ਹਿੱਸਾ ਕੇਵਲ ਕੱਢੋਗੇ ਸਾਰੀ ਨਹੀਂ ਸਾਹਿਬ ਕਹਿੰਦੇ। ਤੇ ਸਾਹਿਬ ਕਹਿੰਦੇ ਨੇ ਗੁਰੂ ਤੁਹਾਡੇ ਅੰਦਰ ਬੈਠ ਕੇ ਵਰਤੇਗਾ। ਭਾਈ ਦਇਆ ਸਿੰਘ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਿਤਾ ਨੂੰ ਸੀਸ ਭੇਟਾ ਕੀਤਾ, ਜਿਨ੍ਹਾਂ ਨੂੰ ਅਸੀਂ ਪੰਚ ਦਾ ਸਿਰਮੋਰ ਆਖਣਾ ਏ, ਵਿਸਾਖੀ ਆ ਰਹੀ ਹੈ, ਅੰਮ੍ਰਿਤ ਸੰਚਾਰ ਦੇ ਬਚਨ ਬਾਰ ਬਾਰ ਹੋਣਗੇ ਆਉਣ ਵਾਲੇ ਦਿਨਾਂ ਅੰਦਰ, ਪਰ ਉਸ ਦੇ ਮੋਢੀ ਹੋਣਗੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ, ਮੋਢੀ ਹੋਣਗੇ ਭਾਈ ਧਰਮ ਸਿੰਘ ਸਾਹਿਬ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਰਹਿਤਨਾਮਾ ਲਿਖਿਆ, ਉਹਦੇ ਵਿੱਚੋਂ ਬਚਨ ਕਰਦੇ ਨੇ। ਕਹਿੰਦੇ ਨੇ ਕਲਗੀਆਂ ਵਾਲੇ ਪਿਤਾ ਦਾ ਹੁਕਮ ਏ ਹਰ ਸਿੱਖ ਦਸਵੰਧ ਕੱਢੇ, ਜਿਹੜਾ ਦਸਵੰਧ ਕੱਢੇਗਾ ਸਤਿਗੁਰੂ ਉਸ ਦੇ ਘਰ ਬਰਕਤਾਂ ਬਹੁਤ ਪਾਵੇਗਾ। ਸਤਸੰਗਿਓ ਭਾਈ ਦੇਸਾ ਸਿੰਘ ਜੀ ਨੇ ਵੀ ਇੱਕ ਬਚਨ ਲਿਖਿਆ ਜੇ, ਉਹ ਕਹਿੰਦੇ ਨੇ ਦਸ ਨੱਕ ਕਰ ਜੋ ਕਾਰ ਕਮਾਵੈ। ਪਹਿਲਾਂ ਹੱਕ ਹਲਾਲ ਦੀ ਕਮਾਈ ਕਰਕੇ ਕੋਈ ਕਿਰਤ ਕਰਦਾ ਕੋਈ, ਪਿਆਰਿਓ ਉਹ ਕਾਰ ਕਮਾਉਣ ਤੋਂ ਬਾਅਦ ਕਹਿਣ ਲੱਗੇ ਜਿਹੜਾ ਧਨ ਘਰ ਆਵੇ ਨਾ ਉਹਦੇ ਵਿੱਚੋਂ ਜਿਹੜਾ ਆਦਮੀ ਤਿਸ ਤੇ ਦਸੌਂਦ ਭਾਵ ਦਸਵਾਂ ਕੀਸਾ ਗੁਰ ਦੇ ਸਿੰਘ ਸੁਜਸ ਬੋ ਜਗਮੇ ਲਈ, ਉਸ ਦੀ ਸ਼ੋਭਾ ਸਾਰੇ ਜਗਤ ਵਿੱਚ ਹੋਏਗੀ, ਸ਼ੋਭਾ ਤੇ ਆਪੇ ਹੋਣੀ। ਜਿਹੜਾ ਮਨੁੱਖ ਵੰਡਦਾ ਏ ਜਗਤ ਉਹਦੀ ਸ਼ੋਭਾ ਕਰਦਾ ਏ, ਜਿਹੜਾ ਖੋਹਦਾ ਏ ਲੋਕ ਉਹਦੀ ਨਿੰਦਾ ਕਰਦੇ ਕਰਨ। ਤੇ ਸਾਹਿਬ ਨੇ ਕਿਹਾ ਹਰ ਸਿੱਖ ਕਿਸੇ ਕੋਲ ਖੋਏਗਾ ਤੇ ਨਹੀਂ, ਇਹ ਵੰਡੇਗਾ। ਤੇ ਜਦੋਂ ਕੋ ਵੰਡਦਾ ਏ ਨਾ ਪਿਆਰਿਓ, ਫਿਰ ਇੱਕ ਧਿਆਨ ਰੱਖਿਆ ਜੇ ਉਸ ਕੋਲੋਂ ਸਤਿਗੁਰੂ ਧਰਮ ਨੂੰ ਛੱਡ ਕੇ ਪਰਾਈ ਕਿਰਤ ਸਤਿਗੁਰੂ ਉਹਦੇ ਕੋਲੋਂ ਹੋਣ ਹੀ ਨਹੀਂ ਦੇਣਗੇ, ਪੈਸਾ ਥੋੜਾ ਹੋਏਗਾ ਪਰ ਬਰਕਤ ਵੱਧ ਹੋਏਗੀ। ਪਿਆਰਿਓ ਬਾਹਰੋਂ ਉਹ ਜਾਪੇਗਾ ਸਧਾਰਨ ਜਿਹਾ, ਅੰਦਰੋਂ ਕਿਸੇ ਉੱਚੇ ਮੰਡਲ ਦਾ ਸਤਿਗੁਰੂ ਪਿਤਾ ਉਹਨੂੰ ਵਾਸੀ ਬਣਾਏਗਾ। ਸਤਿਗੁਰੂ ਜੀ ਦਾ ਜਦੋਂ ਕੋਈ ਬਚਨ ਮੰਨਦਾ ਏ ਨਾ ਤੇ ਸਾਹਿਬ ਉਹਦੇ ਕੋਲ ਬੁਰਾ ਕਰਮ ਕੋਣ ਹੀ ਨਹੀਂ ਦਿੰਦੇ, ਸਤਿਗੁਰੂ ਉਹਨੂੰ ਰੋਕਣਗੇ। ਆਪ ਅਸੀਂ ਕੇਵਲ ਇਹ ਪੜ੍ਹਦੇ ਹਾਂ ਨਾ ਭਾਈ ਜੋਗਾ ਸਿੰਘ ਨੂੰ ਰੋਕਿਆ, ਨਹੀਂ ਹਰ ਸਿੱਖ ਨੂੰ ਗਰੀਬ ਨਵਾਜ ਪਿਤਾ ਜੀ ਫਿਰ ਰੋਕਦੇ ਨੇ, ਕਹਿੰਦੇ ਇਹਨੇ ਮੇਰਾ ਧਰਮ ਦੀ ਕਿਰਤ ਕੀਤੇ, ਦਸਵੰਧ ਕੱਢਦਾ ਏ, ਇਹਨੇ ਬਚਨ ਪਾਲਿਆ ਏ, ਇਹ ਹੁਣ ਸਮਾਜ ਦੇ ਮਗਰ ਲੱਗ ਕੇ ਬੁਰੇ ਪਾਸੇ ਤੁਰਨ ਲੱਗਾ, ਮੈਂ ਇਹਦੇ ਕੋਲੋਂ ਬੁਰਾ ਕਰਮ ਕੋਣ ਹੀ ਨਹੀਂ ਦੇਣਾ। ਤੁਸੀਂ ਵੇਖਦੇ ਹੋ ਕਦੇ ਗੁਰੂ ਦਾਤਾ ਇੱਕਦਮ ਘਾਟੇ ਪਾ ਦਿੰਦੇ ਕਾਨ, ਤੇ ਕਈ ਵਾਰ ਸਤਿਗੁਰੂ ਦੌਲਤ ਵਿੱਚ ਵਾਧਾ ਬਹੁਤ ਕਰਦੇ ਨੇ, ਅਸੀਂ ਨਹੀਂ ਸਮਝ ਸਕਦੇ। ਪਰ ਜਦੋਂ ਕੋਈ ਧਰਮ ਦੀ ਕਿਰਤ ਕਰਕੇ ਦਸਵੰਧ ਕੱਢ ਕੇ ਨਾਮ ਜਪੇਗਾ ਨਾ, ਸਤਿਗੁਰੂ ਅੰਦਰੋਂ ਹਰ ਸਿੱਖ ਨੂੰ ਸੋਝੀ ਦੇਣਗੇ, ਇਹ ਸਾਰਾ ਕੁਝ ਮੇਰੇ ਨਾਲ ਕਿਉਂ ਹੋ ਰਿਹਾ ਹੈ, ਤੇ ਕਿਉਂ ਜਦੋਂ ਵੀ ਉਹਦਾ ਜਵਾਬ ਪਤਾ ਕੀ ਮਿਲੇਗਾ, ਪਰੇਸ਼ਾਨੀ ਨਹੀਂ, ਉਹ ਗੁਰੂ ਨਾਨਕ ਦੀਆਂ ਵਡਿਆਈਆਂ ਵੇਖ ਵੇਖ ਕੇ ਸ਼ੁਕਰ ਵਿੱਚ ਭਿੱਜਦਾ ਜਾਏਗਾ। ਭਾਈ ਮੰਝ ਨੂੰ ਕਿਹੜੀ ਚੀਜ਼ ਦਿਸਦੀ ਹੋਏਗੀ, ਘਰ ਬਾਹਰ ਲੁਟਾ, ਉਸ ਦਾ ਨਾਮਨਾ ਵੀ ਸਾਰਾ ਚਲਾ ਗਿਆ, ਪਿਆਰਿਓ ਲੋਕਾਂ ਨੇ ਉਸ ਦੀ ਨਿੰਦਾ ਵੀ ਕੀਤੀ, ਪਰ ਉਹਦੇ ਅੰਦਰੋਂ ਇੱਕ ਵਾਰ ਨਹੀਂ ਇਹ ਸ਼ਬਦ ਨਿਕਲਿਆ, ਵਾਹ ਸਤਿਗੁਰੂ ਮੈਂ ਤੇਰੇ ਘਰ ਨੂੰ ਜੁੜਿਆ ਤੇ ਬਾਦਸ਼ਾਹ ਤੂੰ ਮੈਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਈ, ਹਜ਼ਾਰਾਂ ਲੋਕ ਮੇਰਾ ਮਾਣ ਕਰਨ ਤੇ ਅੱਜ ਹਰ ਆਦਮੀ ਅਪਮਾਨ ਪਿਆ ਕਰਦਾ ਏ। ਨਹੀਂ, ਭਾਈ ਮੰਝ ਨੇ ਸਬਰ ਕਰਕੇ ਹੁਕਮ ਮੰਨਿਆ, ਅੱਗੇ ਤਾਂ ਕੇਵਲ ਕੋਈ 10-20 ਹਜ਼ਾਰ ਆਦਮੀ ਉਹਦੀ ਉਪਮਾ ਕਰਦਾ ਸੀ, ਪਰ ਜਦੋਂ ਉਸ ਨੇ ਸਤਿਗੁਰੂ ਦੇ ਹੁਕਮ ਨੂੰ ਕਮਾਇਆ, ਕੁਝ ਸਮਾਂ ਉਸ ਨੇ ਸਬਰ ਕੀਤਾ, ਲੋਕਾਂ ਦਾ ਵਿਰੋਧ ਸਹਿ ਲਿਆ, ਤੇ ਪਿਆਰਿਓ ਅੱਜ ਕਰੋੜਾਂ ਲੋਕ ਭਾਈ ਮੰਝ ਦੀ ਉਪਮਾ ਕਰ ਰਹੇ ਹਨ। ਅੱਗੇ ਤਾਂ ਕੇਵਲ ਭਾਈ ਮੰਝ ਇਕੱਲਾ ਸੀ, ਕੁਝ ਬਣ ਬਹਿੰਦਾ ਸੀ, ਕੁਝ ਲੋਕਾਂ ਦਾ ਆਗੂ, ਤੇ ਜਦੋਂ ਗੁਰੂ ਦਾ ਹੁਕਮ ਮੰਨ ਕੇ ਤੁਰਿਆ ਨਾ, ਇੱਕ ਵਾਰ ਕੰਗਾਲ ਜ਼ਰੂਰ ਹੋਇਆ, ਤੇ ਮੁੜ ਕੇ ਉਸ ਦੇ ਅੰਦਰ ਗੁਰੂ ਅਰਜਨ ਪਿਤਾ ਜੀ ਆਪ ਬੈਠ ਗਏ ਤੇ ਇਹਨਾਂ ਵਚਨ ਕੀਤਾ, ਭਾਈ ਮੰਝ ਜਿਹੜਾ ਸਿੱਖ ਗੁਰੂ ਦੀ ਸੰਗਤ ਕਰਦਾ ਉਹਦਾ ਤੇ ਬੇੜਾ ਤੇ ਬਹੁਤਾ ਚਿਰ ਦੀ ਗੱਲ ਨਹੀਂ। ਮੈਂ ਜਰਾ ਇੱਕ ਵਚਨ ਸਾਹਮਣੇ ਆਇਆ ਸਾਂਝਾ ਕਰਾਂ। ਸਤਿਕਾਰਯੋਗ ਸੰਤ ਬਾਬਾ ਕਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਹੋਏ ਨੇ। ਅਜੇ ਆ 1983 ਵਿੱਚ ਉਹਨਾਂ ਨੇ ਸਰੀਰ ਤਿਆਗਿਆ ਏ, ਧਰਮਯੁੱਧ ਮੋਰਚੇ ਦੇ ਅੰਦਰ ਵੀ ਹਿੱਸਾ ਲਿਆ, ਬਹੁਤ ਅੰਮ੍ਰਿਤ ਸੰਚਾਰ ਕੀਤੇ। ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਲ ਜਾਗਤ ਜੋਤ ਜਾਣ ਕੇ ਸਾਰੀ ਜ਼ਿੰਦਗੀ ਬੇਅੰਤ ਬਚਨ ਕੀਤੇ ਸਨ, ਬੜੀਆਂ ਕਮਾਈਆਂ ਸਨ। ਅਤੇ ਉਹਨਾਂ ਦਾ ਇੱਕ ਪ੍ਰੇਮੀ ਸਤਸੰਗੀ ਜਨੋ, ਮੈਂ ਬੇਨਤੀ ਕਰ ਰਿਹਾ ਸਾਂ ਵੀ ਕਿਵੇਂ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਪਿਆਰੇ ਰੋਕ ਦੇਖਣ, ਜੇ ਕੋਈ ਬੁਰੇ ਕਰਮ ਵੱਲ ਜਾਵੇ ਤੇ ਸਤਿਗੁਰੂ ਉਸ ਨੂੰ ਬੁਰਾ ਕਰਨ ਹੀ ਨਹੀਂ ਦਿੰਦੇ, ਉਹਦੀ ਮੌਜ ਕਿਹੜੇ ਰੂਪ ਵਿੱਚ ਉਹ ਰੋਕਦਾ ਏ, ਇਹ ਉਹਦੀ ਮੌਜ ਏ, ਇਹ ਕੋਈ ਸਾਡਾ ਪਾਬੰਦ ਨਹੀਂ ਏ। ਹੋ ਸਕਦਾ ਅੰਦਰੋਂ ਮਨ ਨੂੰ ਹੀ ਉਹ ਪਕੜ ਲਵੇ, ਹੋ ਸਕਦਾ ਕਿਸੇ ਸਿੱਖ ਦੇ ਰਾਹੀਂ ਉਹ ਬੰਦ ਕਰਾਵੇ, ਹੋ ਸਕਦਾ ਕੋਈ ਚੋਟ ਮਾਰੇ, ਪਰ ਇਹ ਸਮਝਣਾ ਜਦੋਂ ਕੋਈ ਗੁਰੂ ਨਾਲ ਜੁੜਦਾ ਤਾਂ ਹੀ ਉਹਨੂੰ ਹਰ ਕੰਮ ਵਿੱਚੋਂ ਗੁਰੂ ਦੀ ਰਜ਼ਾ ਨਜ਼ਰ ਆਉਂਦੀ ਹੈ। ਬੇਨਤੀ ਕਰਨ ਲੱਗਾ ਸਾਂ, ਨੌਜਵਾਨ ਲਾਹੌਰ ਦੀ ਧਰਤੀ 'ਤੇ ਹੈ ਅਤੇ ਮਹਾਂਪੁਰਖ ਬੈਠੇ ਨੇ ਪਿਆਰੇ ਸਰਗੋਧੇ, ਅਤੇ ਉਸ ਦੇ ਅੰਦਰ ਇੱਕ ਬੁਰਾ ਖਿਆਲ ਜਨਮ ਲੈਂਦਾ ਏ। ਬੁਰਾ ਖਿਆਲ ਜਦੋਂ ਜਨਮ ਲਿਆ, ਉਹ ਅੱਜ ਪਰਾਏ ਰੂਪ ਨੂੰ ਤੱਕਣ ਵਾਸਤੇ ਇਸ ਕਾਮ ਦੀ ਅੱਗ ਵਿੱਚ ਸੜਨ ਲਈ ਤੁਰਿਆ। ਬਾਬਾ ਕਰਨਾਮ ਸਿੰਘ ਜੀ ਦੇ ਅੰਦਰ ਗੁਰੂ ਵਰਤਿਆ, ਕਹਿਣ ਲੱਗੇ, ਗੁਰੂ ਕਾ ਸਿੱਖ ਸਤਸੰਗੀ ਕਹਿ, ਅਤੇ ਇਹ ਅੱਜ ਬੁਰੇ ਪਾਸੇ ਤੁਰ ਗਿਆ, ਜੇ ਪਹੁੰਚ ਗਿਆ ਤਾਂ ਇਹਦਾ ਜੀਵਨ ਬਰਬਾਦ ਹੋ ਜਾਏਗਾ, ਇਸ ਦਾ ਜੀਵਨ ਤਬਾਹ ਹੋ ਜਾਏਗਾ, ਇਹਨੂੰ ਰੋਕਣਾ ਚਾਹੀਦਾ। ਜਦੋਂ ਪਿਆਰਿਓ ਇਸ ਦੇ ਅੰਦਰ ਨੂੰ ਵੇਖਿਆ, ਜਦੋਂ ਸੜਕ 'ਤੇ ਤੁਰਿਆ ਜਾ ਰਿਹਾ ਸੀ ਨਾ, ਅਤੇ ਬਾਬਾ ਕਰਨਾਮ ਸਿੰਘ ਜੀ ਦਾ ਸਰੀਰ ਤਾਂ ਸਰਗੋਧੇ ਵਿੱਚ ਇੱਕ ਪਤਾ ਨਹੀਂ ਉਹ ਕਿਵੇਂ ਬਣਾਉਂਦੇ, ਇਹ ਗੁਰੂ ਜਾਣੇ ਅਤੇ ਉਹਦੇ ਪਿਆਰੇ ਜਾਣਨ। ਸਤਸੰਗੀ ਜਨੋ, ਜਦੋਂ ਉਹ ਇੱਕਦਮ ਲਾਹੌਰ ਉਸੇ ਸੜਕ 'ਤੇ ਇਹਦੇ ਸਾਹਮਣੇ ਆ ਕੇ ਖਲੋ ਗਏ ਅਤੇ ਆ ਕੇ ਫਤਿਹ ਬੁਲਾਈ, ਇਹ ਕਿਸੇ ਅੰਦਰੋਂ ਵਿਕਾਰਾਂ ਦੀ ਦੁਨੀਆਂ ਵਿੱਚ ਲਵਰੇਜ ਭਰਿਆ ਤੁਰਿਆ ਜਾ ਰਿਹਾ ਸੀ, ਅਤੇ ਜਦੋਂ ਅੱਗੋਂ ਫਤਿਹ ਬੁਲਾਈ ਇੱਕਦਮ ਕੰਬ ਗਿਆ। ਕਹਿਣ ਲੱਗੇ, ਸਿੰਘਾ ਮੈਂ ਤਾਂ ਤੇਰੇ ਘਰ ਆਇਆ ਸਾਂ, ਅੱਜ ਮਿਲਣਾ ਇੱਧਰ ਸਬੱਬੀ ਆਇਆ ਵੀ ਤੇਰੇ ਘਰੋਂ ਪ੍ਰਸ਼ਾਦ ਛਕਦੇ ਹਾਂ, ਅਤੇ ਤੂੰ ਕਿੱਧਰ ਤੁਰਨ ਲੱਗਾ ਏ। ਕਹਿੰਦਾ, ਜੀ ਆਇਆਂ ਨੂੰ ਚੱਲੋ, ਵਾਪਸ ਤੁਰ ਪਿਆ। ਜਦੋਂ ਘਰ ਪਹੁੰਚਿਆ ਨਾ, ਤੇ ਕਹਿਣ ਲੱਗਾ, ਆਓ ਦਰਵਾਜ਼ੇ ਰਾਹੀਂ। ਦਰਵਾਜ਼ਾ ਖੋਲ੍ਹ ਕੇ ਪਿੱਛੇ ਵੇਖਿਆ ਤੇ ਉੱਚੇ ਕੋਈ ਵੀ ਨਹੀਂ, ਉੱਚੇ ਲੱਭਦਾ ਫਿਰੇ, ਪਤਾ ਲੱਗਾ ਵੀ ਮਹਾਂਪੁਰਖ ਤਾਂ ਇੱਥੇ ਆਏ ਕਿ ਨਹੀਂ ਕਨ, ਉਹ ਤਾਂ ਇੱਧਰ ਆਏ ਨਹੀਂ। ਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਬੁਰੇ ਕਰਮ ਤੋਂ ਬਚਾਉਣਾ ਸੀ, ਅਤੇ ਪਿਆਰੇ ਉਹਦੇ ਸਾਹਮਣੇ ਆ ਕੇ ਕਿਸੇ ਮਹਾਂਪੁਰਖ ਦੇ ਰੂਪ ਅੰਦਰ ਖਲੋ ਕੇ ਉਹਨੂੰ ਰੋਕ ਲਿਆ। ਇੱਕ ਨਹੀਂ, ਹਜ਼ਾਰਾਂ ਘਟਨਾਵਾਂ ਅੱਜ ਵੀ ਹੋ ਰਹੀਆਂ ਨੇ। ਮੈਂ ਖੈਰ ਬੇਨਤੀ ਜੋ ਕਰਨੀ ਪ੍ਰਾਰੰਭ ਕੀਤੀ ਏ, ਉੱਧਰ ਲੈ ਕੇ ਤੁਰਾਂ। ਸਾਹਿਬ ਕਹਿੰਦੇ ਨੇ, ਪਾਪਾਂ ਦੀ ਕਮਾਈ ਤੋਂ ਬਾਅਦ ਗੁਰੂ ਤੇਰੇ ਨਾਲ ਨਾਲ ਹੋ ਕੇ ਤੁਰੇਗਾ। ਜਦੋਂ ਹੁਣ ਦੁਨੀ ਚੰਦ ਕੋਲੋਂ ਤਾਂ ਪਾਪਾਂ ਦੀ ਕਮਾਈ ਕਢਵਾਈ, ਹੁਣ ਦੇਖੋ ਦੂਸਰੇ ਪਾਸੇ ਜਦੋਂ ਸਤਿਗੁਰੂ ਪਿਤਾ ਜੀ ਸੋਮੇ ਨੂੰ ਵੇਖਦੇ ਨੇ, ਤੇ ਸੋਮਾ ਸਾਰਾ ਦਿਨ ਕਿਰਤ ਕਰਦਾ ਏ ਧਰਮ ਦੀ, ਤੇ ਸੁਬਹਾ ਸ਼ਾਮ ਸਤਿਗੁਰੂ ਜੀ ਦੇ ਦਰ ਤੇ ਆ ਕੇ ਹਾਜ਼ਰੀ ਭਰਦਾ ਏ, ਤੇ ਗੁਰੂ ਰਾਮਦਾਸ ਪਿਤਾ ਜੀ ਦੀ ਨਿਗਾਹ ਪੈਂਦੀ ਉਹਦੇ ਤੇ ਰੋਜ਼, ਤੇ ਅੱਜ ਵੇਖਿਆ ਵੀ ਸਬਰ ਸੰਤੋਖ ਹੈ ਤੇ ਸਾਹਿਬ ਨੇ ਵੇਖਿਆ ਵੀ ਗਰੀਬ ਆਦਮੀ ਏ ਪਰ ਅੰਦਰ ਇਹਦੇ ਸਬਰ ਸੰਤੋਖ ਏ ਤੇ ਇਸ ਨੂੰ ਕੁਝ ਦੇਣਾ ਏ ਪਰ ਦੇਣਾ ਦੇਣ ਤੋਂ ਪਹਿਲਾਂ ਗੁਰੂ ਦਾਤਾ ਜੀ ਨੇ ਜਿਹੜੀ ਕਿਰਪਾ ਕੀਤੀ ਇਹ ਬਣਾਇਆ ਸਬੱਬ ਵੀ ਇਸ ਦੇ ਅੰਦਰ ਕੁਝ ਦੇਣ ਦੀ ਭਾਵਨਾ ਹੈ ਦਸਵੰਧ ਦਾ ਮਤਲਬ ਵੀ ਆਪਾ ਵੰਡਣਾ ਏ ਜਿਉਂ ਜਿਉਂ ਅੰਦਰਲੀ ਸਟੇਜ ਉੱਚੀ ਹੋਏਗੀ ਤਿਉਂ ਤਿਉਂ ਇਹ ਵੰਡੇਗਾ ਉਦੋਂ ਇਹ ਗਿਣਤੀ 'ਚ ਨਹੀਂ ਪੈਂਦਾ ਸ਼ੁਰੂਆਤ ਹੈ ਦਸਵੰਧ ਤੋਂ ਕਿਉਂਕਿ ਸਿਆਣੇ ਮਹਾਂਪੁਰਖਾਂ ਨੇ ਕਿਹਾ ਇੱਕ ਤਾਂ ਦੌਲਤ ਦਾ ਦਸਵੰਧ ਕੱਢਣਾ ਚਾਹੀਦਾ ਅਤੇ ਸਮੇਂ ਦਾ ਵੀ ਦਸਵੰਧ ਕੱਢੀਏ ਸਮੇਂ ਦਾ ਦਸਵੰਧ ਤੋਂ ਭਾਵ ਕੋਈ 2.5 ਘੰਟੇ ਕਾ ਰੋਜ਼ ਨਾਮ ਜਪੀਏ ਬੰਦਗੀ ਕਰੀਏ ਸਤਿਗੁਰੂ ਜੀ ਦੀ ਸੰਗਤ ਵਿੱਚ ਆਈਏ ਜਦੋਂ ਮਿਲਣਗੇ ਨਾ ਇਹ ਦੋਨੋਂ ਚੀਜ਼ਾਂ ਆਪਸ ਦੇ ਅੰਦਰ ਅਤੇ ਫਿਰ ਕਲਾ ਕੀ ਵਰਤਦੀ ਹੈ ਆਪਣੇ ਆਪ ਨੂੰ ਵੰਡਿਆ ਜਾਂਦਾ ਏ ਹੋਇਆ ਕਿ ਸਤਿਗੁਰੂ ਜੀ ਕਹਿਣ ਲੱਗੇ ਸੋਮਿਆ ਅੱਜ ਮੈਂ ਚਾਹੁੰਦਾ ਤੇਰੀ ਕਮਾਈ ਜੋ ਇੱਕ ਦਿਨ ਦੀ ਵਟਕ ਵੱਟੀ ਆ ਉਹ ਸਤਿਗੁਰੂ ਦੇ ਲੰਗਰਾਂ ਵਿੱਚ ਆ ਕੇ ਪਾ ਦੇ ਸਤ ਬਚਨ ਇਹਨੇ ਉਹ ਵਟਕ ਪਾ ਦਿੱਤੀ ਅਗਲੇ ਦਿਨ ਫਿਰ ਸਤਿਗੁਰੂ ਨੇ ਹੁਕਮ ਸੁਣਾਇਆ ਇਹਨੇ ਉਹ ਦਿਨ ਦੀ ਵਟਕ ਵੀ ਤਮਾਮ ਪਾਏ 6 ਦਿਨ ਗੁਜ਼ਰ ਗਏ ਨੇ ਪਰ ਇਸ ਦੇ ਅੰਦਰ ਫੁਰਨਾ ਤੱਕ ਵੀ ਨਹੀਂ ਬਣਿਆ ਵੀ ਰੋਜ਼ ਮੈਂ ਕਮਾਨਾ ਸਤਿਗੁਰੂ ਨੇ ਇਹ ਵੀ ਨਹੀਂ ਕਿਹਾ ਵੀ 10ਵਾਂ ਹਿੱਸਾ ਦੇ ਜਾਇਆ ਕਰ ਇਹ ਵੀ ਨਹੀਂ ਕਿਹਾ ਵੀ 20ਵਾਂ ਨਾ 5ਵਾਂ ਜੋ ਵੱਟਿਆ ਸਾਰਾ ਹੀ ਸਤਿਗੁਰੂ ਪਿਤਾ ਜੀ ਦਾ ਹੁਕਮ ਖੋ ਰਿਹਾ ਏ ਅਤੇ ਉਸ ਦੇ ਅੰਦਰ ਫੁਰਨਾ ਨਹੀਂ ਆਇਆ ਇੱਕੋ ਹੀ ਆ ਰਿਹਾ ਏ ਮੈਂ ਕਿਹੜਾ ਭਾਗਾਂ ਵਾਲਾ ਵਾਂ ਕਿਹੜੇ ਮੇਰੇ ਕਰਮ ਚੰਗੇ ਨੇ ਸ੍ਰਿਸ਼ਟੀ ਦੇ ਮਾਲਕ ਨੂੰ ਮੇਰੀ ਦੌਲਤਾਂ ਦੀ ਲੋੜ ਨਹੀਂ ਹੈ ਲੋੜਾਂ ਸਾਡੀਆਂ ਨੇ ਇਹ ਪਤਾ ਨਹੀਂ ਸਤਿਗੁਰੂ ਕਿੱਡੇ ਕੁ ਦਇਆਵਾਨ ਨੇ ਕਰੋੜਪਤੀਆਂ ਨੂੰ ਛੱਡ ਕੇ ਇੱਕ ਗਰੀਬ ਦੇ ਚੰਦ ਟਕਿਆਂ ਨੂੰ ਕਿਉਂ ਪ੍ਰਵਾਨ ਕਰ ਰਹੇ ਨੇ ਦਾਤਾ ਤੇਰੀ ਮਿਹਰ ਏ ਸ਼ੁਕਰ ਵਿੱਚ ਭਿੱਜਦਾ 4-5 ਦਿਨਾਂ ਤੋਂ ਬਾਅਦ 6ਵੇਂ ਦਿਨ ਆਪਣੇ ਆਪ ਹੀ ਲੈ ਕੇ ਤੁਰਿਆ ਆ ਰਿਹਾ ਹੈ ਅਤੇ ਕਿਸੇ ਨੇ ਕਿਹਾ ਸੋਮਿਆ ਬੱਚੇ ਕਿਵੇਂ ਪਾਲੇਗਾ ਜਵਾਬ ਸੇ ਪੋਲਿਓ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਅਸੀਂ ਨਹੀਂ ਪਾਲਦੇ ਸਾਡੀ ਦੌਲਤ ਇਹਦਾ ਪਾਲਣ ਖਾਰਾ ਮੇਰਾ ਨਿਰੰਕਾਰ ਸਿਰ 'ਤੇ ਬੈਠਾ ਏ ਜੋ ਸਾਰਿਆਂ ਦੀ ਸੰਭਾਲ ਕਰਦਾ ਪਿਆ ਏ ਤਾਂ ਹੀ 7ਵੇਂ ਦਿਨ ਜਦੋਂ ਤੁਰਿਆ ਅਤੇ ਗੁਰੂ ਰਾਮਦਾਸ ਪਿਤਾ ਜੀ ਤੁਰ ਪਏ ਕਹਿਣ ਲੱਗੇ ਬਸ ਹੁਣ ਤੱਕ ਤੂੰ ਸਾਰਾ ਕੁਝ ਸਤਿਗੁਰੂ ਜੀ ਨੂੰ ਭੇਟ ਕੀਤਾ ਏ ਅੱਜ ਤੇਰੀ ਦੇਣ ਦੀ ਵਾਰੀ ਨੇ 6 ਦਿਨ ਤੂੰ ਦਿੱਤਾ ਏ ਅਤੇ ਅੱਜ 7ਵੇਂ ਦਿਨ ਗੁਰੂ ਰਾਮਦਾਸ ਪਿਤਾ ਤੈਨੂੰ ਕੁਝ ਦੇਣਗੇ ਪਿਆਰਿਓ ਅਸੀਂ ਭਾਵੇਂ ਸਾਰੀ ਜ਼ਿੰਦਗੀ ਦਈਏ ਅਸੀਂ ਕੀ ਦੇਣ ਜੋਗੇ ਹਾਂ ਗੁਰੂ ਇੱਕ ਛਿੰਨ ਦੇ ਅੰਦਰ ਕਈ ਜਨਮਾਂ ਜੋਗਾ ਦੇ ਜਾਂਦਾ ਹੈ ਕਹਿਣ ਲੱਗੇ ਸੋਮਿਆ ਮੰਗ ਜੋ ਮੰਗਣਾ ਈ ਅਤੇ ਸੋਮੇ ਨੇ ਕੀ ਮੰਗਣਾ ਸੀ ਸਾਹਿਬ ਕਹਿਣ ਲੱਗੇ ਆਪਣੇ ਆਪ ਹੀ ਸੋਮਾ ਸ਼ਾਹ ਬੇਪਰਵਾਹ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੇ ਉਸ ਨੂੰ ਸ਼ਾਹ ਬਣਾਇਆ ਏ ਯਾਦ ਰੱਖਿਆ ਜੀ ਇਹਨੂੰ ਕਹਾਣੀ ਨਾ ਬੰਨ ਦਿਆ ਜੀ ਇਤਿਹਾਸ ਦੇ ਕਿਸੇ ਪੱਖ ਨੂੰ ਜਦੋਂ ਕੋਈ ਆਪਾ ਵੰਡਦਾ ਏ ਤੇ ਸਤਿਗੁਰੂ ਉਹਨੂੰ ਕੰਗਾਲ ਨਹੀਂ ਜੇ ਬਣਾਉਂਦਾ ਸਤਿਗੁਰੂ ਉਹਨੂੰ ਸ਼ਾਹ ਬਣਾਉਂਦਾ ਹੈ ਇਹ ਕੇਵਲ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਹੈ ਫਿਰ ਹੋਰ ਵੇਖੋ ਸਤਿਗੁਰੂ ਜੀ ਕਹਿਣ ਲੱਗੇ ਜਦੋਂ ਆਪਾ ਵੰਡੋਗੇ ਨਾ ਤੇ ਤੁਹਾਡੇ ਸਾਹਮਣੇ ਕੋਈ ਵਿਅਕਤੀ ਨਹੀਂ ਚਾਹੀਦਾ ਤੁਹਾਡੀ ਸੁਰਤੀ ਬਿਰਤੀ ਇਤਨੀ ਕੁ ਉੱਚੀ ਹੋ ਜਾਵੇ ਤੁਹਾਨੂੰ ਹਰੇਕ ਜੀਵ ਵਿੱਚੋਂ ਗੁਰੂ ਨਜ਼ਰ ਆਵੇ ਅਤੇ ਜਦੋਂ ਉਹ ਕੁਝ ਮੰਗੇ ਤੇ ਤੁਸੀਂ ਉਹਨੂੰ ਦੇ ਸਕੋ ਜਦੋਂ ਸਿੱਖ ਸ਼ਹਿਦ ਲੈ ਕੇ ਤੁਰਿਆ ਸੀ ਨਾ ਤੇ ਸਤਿਗੁਰੂ ਜੀ ਦਾ ਬੜਾ ਪਿਆਰ ਵਾਲਾ ਸੀ ਬੜੀ ਉੱਚੀ ਅਵਸਥਾ ਏ ਇਸ ਗੱਡ ਨੂੰ ਜਦੋਂ ਵੇਖੀਦਾ ਏ ਤੇ ਮੈਂ ਇੱਕਦਮ ਕੰਬਦਾ ਵੀ ਹਾਂ ਵੀ ਉਹਨੂੰ ਤਾਂ ਕਹਿ ਲਿਆ ਵੀ ਸ਼ਾਇਦ ਉਹ ਗੁਰੂ ਲਈ ਲੈ ਕੇ ਤੁਰਿਆ ਅਤੇ ਭਾਈ ਕੱਟੂ ਮੰਗਦਾ ਏ ਅਤੇ ਉਹਨੇ ਦਿੱਤਾ ਨਾ ਭਲਾ ਸਾਡੇ ਵਿੱਚੋਂ ਕੋਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਲਈ ਇੱਕ ਭੇਟਾ ਲੈ ਕੇ ਆਵੇ ਅਤੇ ਰਸਤੇ ਵਿੱਚੋਂ ਕੋਈ ਸਾਡੇ ਤੋਂ ਮੰਗ ਲਏ ਅਤੇ ਕਿਵੇਂ ਫੈਸਲਾ ਕਰੋਗੇ ਵੀ ਗੁਰੂ ਦੀ ਅਮਾਨਤ ਤੈਨੂੰ ਕਿਵੇਂ ਦੇ ਦਿਆਂ ਤੂੰ ਗੁਰੂ ਦੀ ਬਰਾਬਰੀ ਕਿਵੇਂ ਕਰ ਸਕੇਗਾ ਔਖਾ ਏ ਨਾ ਪਰ ਇਹੋ ਜਿਹੇ ਪਰਚੇ ਸਾਹਿਬ ਪਾਉਂਦੇ ਹੀ ਉਹਨਾਂ 'ਤੇ ਨੇ ਜਿਨ੍ਹਾਂ ਨੂੰ ਪਹਿਲਾਂ ਪਰਚਿਆਂ ਦੇ ਯੋਗ ਬਣਾ ਲੈਂਦੇ ਨੇ ਪਹਿਲਾਂ ਉਸਤਾਦ ਪੜ੍ਹਾਉਂਦਾ ਸਾਲ ਜਦੋਂ ਕੋਈ ਯੋਗ ਹੋਵੇ ਤੇ ਉਹਦੇ 'ਤੇ ਪਰਚੇ ਪਾਉਂਦੇ ਨਲਾਇਕ ਵਿਦਿਆਰਥੀਆਂ ਨੂੰ ਕਹਿੰਦੇ ਤੂੰ ਪੇਪਰ 'ਚ ਨਾ ਬਹਿ ਆਪਣਾ ਵੀ ਸਮਾਂ ਬਰਬਾਦ ਕਰੇਗਾ ਅਤੇ ਸਾਡਾ ਵੀ ਕਰੇਗਾ ਫੇਲ 'ਤੇ ਕਹਿ ਹੀ ਹਾਂ साहिब कृपा ही उन्हां ते करदे ने जिन्हां नूं कृपा दे पहला जोग बना लैंदे ने। तुसीं वेखो ना असीं रोज पढ़दे हां ना पंचम पिता दे बचन, साहिब कहिंदे ने तेरा कीता जातो नाही मैनों जोग की तोई, मैनों जोग की तोई। जोग बनाया ही के निरंकार तू, मेहर कीती गुरु दाता जी ने। हुण देखो भाई कट्टू मंगदा है, वह अगो दे नहीं रहा। कह लगा मैं सतगुरु ली शायद लिया तेरे लिए नहीं, पर उन्हें कुछ गुजे बचन भी कहे। भाई कट्टू कहिंदा सिखा जो गुरु तेन देवेगा वह तेनों इचों भी मिलेगा। मैं लोड़वाना मेरी झोली पा, रमजा बहुत दतिया पर उन्हों समझ ना सकया। ताई जो रहराज साहब करते हो ना उहदे च इक बचन वल ध्यान करिया करो, फिर कदे किसी दूजे नूं दोष नहीं देंगे, केवल सतगुरु वल ध्यान जाएगा। साहब कहिंदे ने ना हजूर कहिंदे जिसनो तू जाना के सोई जन जाने, हर गुण सद की आख वखाणे। जिन्हों ओ जनावे मेरा परमेश्वर ओ ही जान सकता है। आपा वंड रहा है पर वंडदे नूं ए सोझी देनी कह भई तैनू सिख विचों गुरु नज़र आना शुरू होया कि नहीं। गुरु नूं के सर्वव्यापी मंगना मनना है कि एक जगह ते मनना है। वड्डी दृष्टि देनी सी पर उस अजे उहदे विच फेल होया। छेवीं गुरु ने हुक्म किया सी प्यारिया शायद तू इन्ने प्यार न लै के तुरिया, साडे तो सबर नहीं खोया। असी तेरे कोल लैण वास्ते तेरे राह विच जाके खलो गए ता कि लै के तेनू दीन दुनिया का सुख देइए, पर तू सानू ना पकड़ाया, तू अपने कोल ही पकड़ के रख लिया। प्यारियो दौलत देण तो बाद भी जेकर साडी अंदर ने पकड़ लिया भी मैं दित्ती मैं दसवंद दित्ता, ते प्यारियो गुरु हर गोविंद पिता की बख्शिश नहीं मिलेगी। दे दिता जो कोल कहे वो वंड दिता ज गया, बस उसनू जे पकड़ी रखिया छड़िया नहीं तां वी गल अधूरी रहेगी। ते साध संगत समा ते हो रहा है, भावें दसवंद दे संबंध अंदर वेखोगे किन्ना कुछ अंदरों उच्चा मिलदा है। वो तो घंटी मुकनी नहीं। एक गल कह के मैं समाप्ति कर दिया, गरीब बनवाज पिता ने मेरा कीतिया जदों गुरसिखा ने दसवंद कढ़िया, समय का भी धन दौलत का भी इन्हों का अंदर उच्चा खुंदा गया, इन्ना उच्चा हो गया प्यारियो भी इन्हों ना दौलत वंडनी तो कदे औखी लगी नहीं, इन्हों आपा वंडना भी औखा नहीं लगा। महाराजा रणजीत सिंह बीमार हो गया, बड़ा इलाज किया तो आराम आ नहीं रहा। सरदार निकाल सिंह साहब बाबा श्याम सिंह जी के पिता जी उन्होंने अंदर जो सतगुरु वरत रहे सन भी राजा मिलया है मुश्किल नाल राज पाग हो रहा, जो खुणी मौत होगी घाटे पैणगे, आराम नहीं आ रहा, पता है भी इन्हें हुण चल वसना है। उदों ही अंदर प्यार जा गया, गुरु रामदास जी के चरणों में अरदास की सतगुरु जी कृपा कर, जे रणजीत सिंह का जीवन मुक चुका है ते ए शरीर कोल अजे जीवन कै मेर करो, मेरा जीवन महाराजा रणजीत सिंह जी नूं दे दिओ ते इहदे मुक्ते हुए जिंदगी दे दिन ओ मेरे नाम ते ला दिओ। पर करमा करके घर चला गया। तीन चार दिन बाद रणजीत सिंह नवंबर नूं हो गया ते सरदार निकाल सिंह जी सदा लई सतगुरु नूं प्यारे हो गए। प्यारियो जे समुची कौम केवल देन दी भावना नाल तुरेगी ते सोचो कदे कौम दे अंदर चौधर वास्ते लड़ाई खोएगी। जे देन दी भावना खोवे कदे शरीका बनेगा, जे देन दी भावना खोवे कदे मनुखता तुहानू माड़ा कहेगी, जे देन दी भावना खोवे केवल आपा वंडांगे। ते प्यारियो कदे तुहाडे आले दुआले कोई आदमी गरीबी का खोका लै के रात नो कदी ओ सौ सकेगा नहीं, एदे मगर ए भावना अंदरों गुरु आप सोझी देगा। जेकर दसवंध की जगह ते केवल दान दून शब्द नाल ही जुड़े रहे ਤੇ ਫਿਰ ਸਾਰਾ ਕੁਝ ਇੱਕ ਹੁੰਦਾ ਹੀ ਰਹੇਗਾ। ਅਸੀਂ ਵੱਡੇ ਵੱਡੇ ਬਣੇ ਰਹਿਣ ਆਏ, ਦੂਸਰਿਆਂ ਨੂੰ ਛੋਟੇ ਸਮਝਾਂਗੇ। ਤੇ ਸਾਹਿਬਾਂ ਦਾ ਹੁਕਮ ਇਹ ਵੇ, ਪਵੋ ਚਰਨਾ ਤਲ, ਉੱਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉੱਪਰ ਸਭ ਜਾਣੋ, ਤੋ ਦਰਗਹਿ ਸੁਖ ਪਾਵੋ, ਆਪਣੇ ਤੋਂ ਵੱਡਾ ਜਾਣੋ ਤਾਂ ਦਰਗਾਹ ਚ ਸੁਖ ਮਿਲੇਗਾ। ਸਤਿਗੁਰੂ ਪਿਤਾ ਜੀ ਕਿਰਪਾ ਕਰਨ, ਅਸੀਂ ਦਸਵੰਧ ਦੀ ਪਰੰਪਰਾ ਨੂੰ ਕਾਇਮ ਕਰੀਏ। ਉਹਦੇ ਨਾਲ ਵੇਖੋ ਅੰਦਰੋਂ ਬਾਹਰੋਂ ਅਸੀਂ ਕਿਵੇਂ ਤ੍ਰਿਪਤ ਹੁੰਦੇ ਹਾਂ, ਸਤਿਗੁਰੂ ਸਾਨੂੰ ਸ਼ਾਹ ਬਣਾਉਂਦੇ ਕਾਰਨ ਕਿਵੇਂ ਮਨੁੱਖਤਾ ਵਿੱਚ ਸਾਡਾ ਸੁਜਾਸ ਕਰਾਉਂਦੇ ਨੇ। ਸਾਹਿਬ ਕਿਰਪਾ ਕਰਨ, ਮਿਹਰ ਕਰਨ, ਆਪ ਹੀ ਸਾਡੇ ਅੰਦਰ ਇਹ ਧਰਮ ਦਾ ਗੁਣ ਪੈਦਾ ਕਰਨ। ਇਹਨੇ ਬਚਨ ਪ੍ਰਵਾਨ ਕਰਿਆ ਜੇ, ਫੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਖਾਲਸਾ
ਵਾਹਿਗੁਰੂ,
ਵਾਹਿਗੁਰੂ ਜੀ ਕੀ ਫਤਿਹ।